दंडौत बंदन अनेक बार सर्व कला समरथ लोलन तेरा खो प्रभु नानक दे कर हथ ज्ञान अंजन गुर दिया या ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। माता गुजरी जी ने आख्या इस जगह दे उत्ते खूह लवाओ पानी मिठा निकलेगा। जेड़े पिंड दे पंच सन उन्होंने आख्या कि निश्चित रूप दे विच तुहाडा आख्या होया बचन पूरा होवेगा इवें होवेगा। कल इथों तक कथा पहुंची सी अज इथों अगे मैं प्रारंभ करदा।
तौ लगावण की समरथ तब बण जब धन होए हथ।
तावी पिंड दे पंच कहंदे ने कि खूह लाउण दी जेकर समर्था होवे ताही खूह लाया जा सकदा है क्योंकि खूह लाउण दे वास्ते बहुते सारे धन दा खर्चा करना पैंदा।
करें बटोरन सब ते जबे सने सने होए सक है तबे।
कहंदे ने कि हौली हौली माया दी उगराही करके बहुती सारी माया नू एकत्र कीता जावेगा ते जदों माया एकत्र होवेगी फिर ही खूह दा जिहड़ा निर्माण है वो हो सकदा।
थोरे सदन सुतन ते हीन अबे कहां कर सके जे दीन।
थोड़े ही पिंड दे विच करने ते जेड़े थोड़े करने ओ भी भाव के बहुत अमीर नहीं हन गरीब घर वसदे ने। अबे कहां कर सके जे दीन इस करके जेड़े दीन ने ओ गरीब ने ओ की कर सकदे।
श्री गुजरी सुन करुणा छाई सबन साथेम कहो बुझाई।
जदों पिंड दे पंचा ने इस तरह दी बेनती कीती उस वेले कवि संतोख सिंह जी लिखदे ने कि माता गुजरी जी दे मन दे विच दया आई ते उन्होंने फिर सारिआं नूं सुना के इस तरह आख्या।
लगे कूप आगे को इहां बीत्यो समा पिछारी महा।
माता गुजरी जी कहंदे ने कि खूह ते पहला ही इस जगह दे उत्ते लगा होया पर बहुत समा बीत चुका है।
पूर्यो गयो मृत का साथ एक मेहनत की जैन ज हाथ।
माता जी कहंदे ने कि बहुत लम्मा समा लंघ गया है इस करके बनिया होया जिहड़ा खूह है ओ मिट्टी दे नाल पूरिया जा चुका है इस करके बहुते धन दी लोड़ नहीं पवेगी। माता जी कहंदे ने एक मेहनत कीजे निज हाथ हथां दे नाल एक मेहनत दा कम वड्डा करना पवेगा।
राह कब्रिंद आज लग जाइए कर तूरन ता सकल खनैया।
ਕਹਿੰਦੇ ਨੇ ਕਿ ਬਹੁਤੇ ਸਾਰੇ ਰਾਹਕ ਅੱਜ ਤੋਂ ਹੀ ਲੱਗ ਜਾਣ ਤੇ ਬੜੀ ਛੇਤੀ ਦੇ ਨਾਲ ਇਸ ਸਾਰੇ ਖੂਹ ਨੂੰ ਖੋਦਿਆ ਜਾਵੇ ਜਿਹੜਾ ਕਿ ਮਿੱਟੀ ਦੇ ਨਾਲ ਪੂਰਿਆ ਜਾ ਚੁੱਕਾ।
ਮਦਰ ਨੀਰ ਕੋ ਸੁਖ ਸਭ ਪਾਓ, ਮਮ ਨੰਦਨ ਕੋ ਪ੍ਰਥਮ ਪਿਆਓ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਫੇਰ ਮਿੱਠੇ ਪਾਣੀ ਦਾ ਸੁਖ ਤੁਸੀਂ ਸਾਰੇ ਹੀ ਮਾਣੋਗੇ ਤੇ ਸਾਰਿਆਂ ਤੋਂ ਪਹਿਲਾਂ ਮੇਰੇ ਨੰਦਨ ਨੂੰ ਭਾਵ ਕੇ ਗੋਬਿੰਦ ਰਾਏ ਜੀ ਨੂੰ ਪਾਣੀ ਪਿਆਇਓ।
ਤਿਆਰ ਤਿਹਾਵਲ ਕਰ ਅਬ ਲਿਆਓ, ਕਰ ਅਰਦਾਸ ਬ੍ਰਿੰਦ ਬਰਤਾਓ।
ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਲੈ ਆਓ ਤੇ ਫੇਰ ਅਰਦਾਸਾ ਕਰਕੇ ਉਸ ਪ੍ਰਸ਼ਾਦ ਨੂੰ ਵਰਤਾ ਦਿਓ।
ਸ੍ਰੀ ਨਾਨਕ ਜੀ ਹੋਏ ਸਹਾਏ, ਸਿਮਰੋ ਨਾਮ ਬਿਗਣ ਗਨ ਜਾਏ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਆਪੇ ਹੀ ਸਹਾਇਕ ਬਣਨਗੇ, ਉਹਨਾਂ ਦੇ ਨਾਮ ਨੂੰ ਯਾਦ ਕਰੋ, ਕਿਉਂਕਿ ਸਤਿਗੁਰਾਂ ਦਾ ਨਾਮ ਯਾਦ ਕਰਨ ਦੇ ਨਾਲ ਸਾਰੇ ਦੇ ਸਾਰੇ ਵਿਘਨ ਦੂਰ ਹੋ ਜਾਂਦੇ ਨੇ।
ਸੁਣ ਸਭ ਕੇ ਚਿਤ ਚੌਂਪ ਬਡੇਰੀ, ਚਾਹਤ ਬਿਲੋ ਕਿਉ ਗਣ ਤਿਸ ਬੇਰੀ।
ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਬਹੁਤਾ ਹੀ ਖੁਸ਼ੀਆਂ ਦਾ ਉਤਸ਼ਾਹ ਪੈਦਾ ਹੋਇਆ ਤੇ ਸਾਰੇ ਦੇ ਸਾਰੇ ਚਾਹੁੰਦੇ ਨੇ ਕਿ ਖੂਹ ਨੂੰ ਤਿਆਰ ਕੀਤਾ ਜਾਵੇ ਤਾਂ ਕਿ ਪਾਣੀ ਸਵੱਛ ਤੇ ਮਿੱਠਾ ਨਿਕਲੇ।
ਜਿਮ ਮਾਤਾ ਸ਼ੁਭ ਬਾਤ ਬਖਾਨੀ, ਮਿਲ ਪੰਚਨ ਨਰ ਗਣ ਤਿਮ ਠਾਨੀ।
ਜਿਵੇਂ ਜਿਵੇਂ ਮਾਤਾ ਗੁਜਰੀ ਜੀ ਨੇ ਬਚਨ ਆਖੇ ਉਸੇ ਉਸੇ ਤਰ੍ਹਾਂ ਪਿੰਡ ਦੇ ਜਿਹੜੇ ਪੰਚ ਸਨ ਉਹਨਾਂ ਨੇ ਬਚਨ ਨੂੰ ਮੰਨਿਆ।
ਪੰਚਾਮ੍ਰਿਤ ਤਤਕਾਲ ਕਰਾਏ, ਪਾਣੀ ਅਰਦਾਸ ਦੀਨ ਬਰਤਾਏ।
ਕੜਾਹ ਪ੍ਰਸ਼ਾਦ ਨੂੰ ਤਿਆਰ ਕਰਕੇ ਲਿਆਂਦਾ ਗਿਆ, ਫੇਰ ਅਰਦਾਸਾ ਕੀਤਾ ਗਿਆ।
ਨਾਮ ਸਿਮਰ ਸ੍ਰੀ ਨਾਨਕ ਕੇਰਾ, ਖਣਨ ਲਗੇ ਨਰ ਗਣ ਤਿਸ ਬੇਰਾ।
ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰਕੇ ਫਿਰ ਬਹੁਤੇ ਸਾਰੇ ਜਿਹੜੇ ਆਦਮੀ ਸਨ ਉਸ ਪੂਰੇ ਹੋਏ ਖੂਹ ਨੂੰ ਖੋਦਣ ਲੱਗੇ।
ਮ੍ਰਿਤਕਾ ਕੇਤਕ ਜਬੈ ਨਿਕਾਰੀ, ਖਣਤ ਕੂਪ ਕੀ ਮਣੈ ਨਿਹਾਰੀ।
ਜਦੋਂ ਥੋੜੀ ਮਿੱਟੀ ਨੂੰ ਉਪਰੋਂ ਪੁੱਟਿਆ ਗਿਆ ਤੇ ਥੱਲਿਓਂ ਫਿਰ ਉਸ ਬਣੇ ਹੋਏ ਖੂਹ ਦੀ ਜਿਹੜੀ ਮਣ ਸੀ ਉਹ ਦਿਖਾਈ ਦਿੱਤੀ।
ਮੁਦਤ ਪਾਏ ਸਭ ਖੋਦਣ ਕਰੇ, ਕੋ ਨਿਕਾਸ ਮਾਟੀ ਕੋ ਧਰੇ।
ਫਿਰ ਖੁਸ਼ੀ ਨੂੰ ਧਾਰਨ ਕਰਕੇ ਵੱਡੇ ਉਤਸ਼ਾਹ ਦੇ ਨਾਲ ਉਸ ਨੂੰ ਖੋਦਣ ਲੱਗੇ ਨੇ। ਕੋਈ ਖੋਦਦਾ ਤੇ ਕੋਈ ਮਿੱਟੀ ਕੱਢ ਕੱਢ ਕੇ ਦੂਰ ਸੁੱਟਦਾ।
ਸਕਲ ਗ੍ਰਾਮ ਕੇ ਨਰ ਮਿਲ ਗਏ, ਤੂਰ ਨਕਾਰ ਕਰਤ ਸੋ ਪਏ।
ਸਾਰੇ ਪਿੰਡ ਦੇ ਜਿੰਨੇ ਵੀ ਮਨੁੱਖ ਸਨ ਉਹ ਸਾਰੇ ਦੇ ਸਾਰੇ ਇਸ ਸੇਵਾ ਦੇ ਵਿੱਚ ਜੁਟ ਗਏ ਨੇ। ਬੜੀ ਕਾਹਲੀ ਦੇ ਨਾਲ ਹੀ ਇਸ ਕੰਮ ਨੂੰ ਨੇਪਰੇ ਚਾੜਨਾ ਚਾਹੁੰਦੇ ਨੇ।
ਤੀਸਰ ਦਿਵਸ ਕੀਨ ਸਤਿਆਰੀ, ਨਿਕਸਿਓ ਮਦਰ ਤਬੈ ਬਰ ਬਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਸਰੇ ਦਿਨ ਪੂਰੀ ਦੀ ਪੂਰੀ ਜਿੰਨੀ ਵੀ ਮਿੱਟੀ ਪਈ ਹੋਈ ਸੀ ਉਸ ਨੂੰ ਖੂਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਥੱਲਿਓਂ ਬਹੁਤ ਹੀ ਮਿੱਠਾ ਪਾਣੀ ਨਿਕਲੇ।
ਸਤਿਗੁਰ ਕੇ ਸਮੀਪ ਲੈ ਆਏ, ਪਾਣ ਕੀਨ ਆਛੇ ਹਰ ਖਾਏ।
ਸਾਰਿਆਂ ਤੋਂ ਪਹਿਲਾਂ ਪਾਣੀ ਕੱਢ ਕੇ ਉਹ ਗੋਬਿੰਦ ਰਾਏ ਜੀ ਦੇ ਕੋਲ ਲੈ ਕੇ ਆਏ ਨੇ। ਗੋਬਿੰਦ ਰਾਏ ਜੀ ਨੇ ਪਾਣੀ ਨੂੰ ਛਕਿਆ ਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ।
ਬਹੁਰ ਅਖਲ ਨਰ ਪੀਅਸ ਪਾਣੀ, ਮਹਿਮਾ ਮਾਨੀ ਮਹਦ ਮਹਾਨੀ।
ਇਸ ਤੋਂ ਬਾਅਦ ਸਾਰਿਆਂ ਨੇ ਉਸ ਪਾਣੀ ਨੂੰ ਪੀਤਾ ਤੇ ਬਹੁਤ ਵੱਡੀ ਜਿਹੜੀ ਮਹਿਮਾ ਸੀ ਉਸ ਜਗ੍ਹਾ ਦੇ ਉੱਤੇ ਪਸਰੀ।
ਗੁਰ ਕੋ ਕੂਪ ਨਾਮ ਤਿਸ ਪਯੋ, ਅਬ ਲਗ ਹੈ ਮਦਰ ਜਲ ਥਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਖੂਹ ਦਾ ਨਾਮ ਗੁਰੂ ਦਾ ਕੂਪ ਰੱਖਿਆ ਗਿਆ। ਕਵੀ ਜੀ ਲਿਖਦੇ ਨੇ ਅਬ ਲਗ ਹੈ ਮਦਰ ਜਲ ਥਿਓ, ਉਹ ਜਿਹੜਾ ਖੂਹ ਹੈ ਅਜੇ ਵੀ ਲਖਨੌਰ ਦੇ ਵਿੱਚ ਮੌਜੂਦ ਹੈ, ਜਿਹਦਾ ਪਾਣੀ ਬਹੁਤ ਸਵੱਛ ਹੈ ਤੇ ਮਿੱਠਾ ਹੈ।
ਮਾਂ ਤੁਲ ਕੀ ਪ੍ਰਤੀਖ ਨਾ ਤਰਤੇ, ਕਬ ਆਵੈ ਚਲ ਆਨੰਦਪੁਰ ਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਬਿੰਦ ਰਾਏ ਜੀ ਆਪਣੇ ਮਾਮਾ ਜੀ ਦੀ ਪ੍ਰਤੀਕਸ਼ਾ ਕਰ ਰਹੇ ਨੇ ਕਿ ਕਦੋਂ ਮਾਮਾ ਜੀ ਆਨੰਦਪੁਰ ਤੋਂ ਆਉਣਗੇ।
ਹੈ ਆਦਿਕ ਸਮੱਗਰੀ ਲਿਆਵੈ, ਤਬ ਅਖੇਰ ਕੋ ਵਹਿਰ ਸਿਧਾਵੈ।
ਸੋਚਦੇ ਨੇ ਗੋਬਿੰਦ ਰਾਏ ਜੀ ਕਿ ਮਾਮਾ ਜੀ ਆਉਣਗੇ, ਘੋੜੇ ਆਦਿਕ ਹੋਰ ਵੀ ਬਹੁਤ ਸਾਰੀ ਜਿਹੜੀ ਸਮੱਗਰੀ ਹੈ ਉਹ ਲਿਆਂਦੀ ਜਾਵੇਗੀ, ਅਸੀਂ ਘੋੜੇ ਤੇ ਚੜ ਕੇ ਬਾਹਰ ਜਾ ਕੇ ਸ਼ਿਕਾਰ ਖੇਡਾਂਗੇ।
ਪਿਖੈ ਠੌਰ ਲਖਨੌਰ ਚੁਕੋਦ, ਚੜੇ ਕਿਕਾਣ ਕੁਦਾਏ ਸਮੋਦ।
ਸੋਚਦੇ ਨੇ ਕਿ ਲਖਨੌਰ ਦੇ ਚਾਰੇ ਪਾਸੇ ਨੂੰ ਮੈਂ ਫਿਰ ਘੋੜੇ ਤੇ ਚੜ ਕੇ ਦੇਖਾਂਗਾ ਤੇ ਘੋੜੇ ਨੂੰ ਬਹੁਤ ਜ਼ਿਆਦਾ ਕੁਦਾਵਾਂਗਾ ਦੌੜਾਵਾਂਗਾ।
ਬੂਜੈ ਮਾਤਣ ਕੋ ਬਹੁ ਬਾਰੀ, ਕਬ ਆਵੈ ਮਾਤਲ ਹਿਤ ਕਾਰੀ।
ਬਹੁਤੀ ਹੀ ਵਾਰੀ ਗੋਬਿੰਦ ਰਾਏ ਜੀ ਆਪਣੀ ਮਾਤਾ ਜੀ ਨੂੰ ਪੁੱਛਦੇ ਨੇ ਕਿ ਮਾਤਾ ਜੀ ਜਿਹੜੇ ਸਾਡੇ ਹਿੱਤ ਕਰਨ ਵਾਲੇ ਮਾਮਾ ਕਿਰਪਾਲ ਜੀ ਨੇ ਉਹ ਕਦੋਂ ਆਉਣਗੇ।
ਸੁਣ ਦਿਨ ਗਿਨੈ ਜਨਨ ਪਰ ਚਾਵੈ, ਬਾਜ ਸਾਜ ਸਾਜਤ ਬਿਲ ਮਾਵੈ।
ਦਿਨਾਂ ਨੂੰ ਗਿਣਦੇ ਨੇ ਮਾਤਾ ਗੁਜਰੀ ਜੀ, ਫਿਰ ਪਰਚਾ ਕੇ ਕਹਿੰਦੇ ਨੇ ਬਾਜ ਸਾਜ ਸਾਜਤ ਬਿਲ ਲਾਵੈ। ਮਾਤਾ ਜੀ ਕਹਿੰਦੇ ਨੇ ਕਿ ਘੋੜੇ ਦੇ ਸਾਜ ਨੂੰ ਬਣਾਉਂਦੇ ਹੋਣਗੇ, ਇਸ ਲਈ ਦੇਰੀ ਲੱਗ ਰਹੀ ਹੈ।
ਹਿਤ ਤੁਮਰੇ ਸੁੰਦਰ ਕਰਵਾਏ, ਵਸਤਰ ਸ਼ਸਤਰ ਆਨੈ ਸਮੁਦਾਏ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਆਖਿਆ ਸੀ ਕਿ ਸੁੰਦਰ ਘੋੜੇ ਨੂੰ ਸਜਾ ਕੇ ਲਿਆਂਦਾ ਜਾਵੇ ਤੁਹਾਡੇ ਵਾਸਤੇ, ਇਸ ਕਰਕੇ ਉਹ ਘੋੜੇ ਦੇ ਸਾਜੋ ਸਮਾਨ ਨੂੰ ਤਿਆਰ ਕਰਦੇ ਹੋਣਗੇ, ਇਸ ਕਰਕੇ ਜ਼ਰਾ ਦੇਰ ਲੱਗ ਰਹੀ।
ਅਬ ਨਹੀਂ ਬਿਲਮ ਆਜ ਕੈ ਕਾਲੀ, ਪਹੁੰਚਿਓ ਲਖੋ ਸੋਆਏ ਉਤਾਲੀ।
ਪਰ ਮਾਤਾ ਜੀ ਕਹਿੰਦੇ ਨੇ ਹੁਣ ਬਹੁਤੀ ਦੇਰ ਨਹੀਂ ਲੱਗੇਗੀ, ਅੱਜ ਜਾਂ ਕੱਲ ਤੁਹਾਡੇ ਮਾਮਾ ਜੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਛੇਤੀ ਹੀ ਪਹੁੰਚ ਜਾਣਗੇ।
ਇਮ ਪ੍ਰਤੀਖ ਤੇ ਚੱਲ ਕਰ ਆਇਓ, ਸਕਲ ਵਸਤ ਗੁਰ ਕੇ ਹਿਤ ਲਿਆਇਓ।
ਇਸ ਤਰ੍ਹਾਂ ਦੀ ਪ੍ਰਤੀਕਸ਼ਾ ਉਡੀਕ ਹੀ ਅਜੇ ਕਰ ਰਹੇ ਸਨ, ਇੰਨੇ ਚਿਰ ਨੂੰ ਕਿਰਪਾਲ ਜੀ ਸਾਰੀਆਂ ਚੀਜ਼ਾਂ ਨੂੰ ਹਿੱਤ ਦੇ ਨਾਲ ਲੈ ਕੇ ਪਹੁੰਚ ਗਏ ਨੇ ਆਨੰਦਪੁਰ ਤੋਂ ਲਖਨੌਰ।
ਉੱਤਰ ਤੁਰੰਗ ਤੇ ਬੰਧਨ ਠਾਨੀ, ਜੁਗ ਮਾਤਨ ਕੋ ਨਮੋ ਬਖਾਨੀ।
ਕਿਰਪਾਲ ਚੰਦ ਜੀ ਘੋੜੇ ਤੋਂ ਥੱਲੇ ਉਤਰੇ ਨੇ, ਆਣ ਕੇ ਦੋਵਾਂ ਮਾਤਾਵਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ, ਇੱਕ ਪਾਸੇ ਮਾਤਾ ਨਾਨਕੀ ਜੀ ਦੇ ਚਰਨਾਂ ਦੇ ਉੱਤੇ ਤੇ ਦੂਸਰੇ ਪਾਸੇ ਆਪਣੀ ਭੈਣ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ।
ਮੁਦਤ ਗੁਰੂ ਮਾਤਲ ਕੋ ਮਿਲੇ, ਬੂਜ ਆਨੰਦਪੁਰ ਕੀ ਸੁਧ ਭਲੇ।
ਖੁਸ਼ੀ ਦੇ ਨਾਲ ਆਪਣੇ ਮਾਮਾ ਜੀ ਨੂੰ ਮਿਲੇ ਨੇ ਗੋਬਿੰਦ ਰਾਏ ਜੀ। ਬੂਜ ਆਨੰਦਪੁਰ ਕੀ ਸੁਧ ਭਲੇ, ਕਿਉਂਕਿ ਮਾਮਾ ਕਿਰਪਾਲ ਜੀ ਆਨੰਦਪੁਰ ਤੋਂ ਆਏ ਨੇ, ਇਸ ਕਰਕੇ ਆਨੰਦਪੁਰ ਦੀ ਰਾਜੀ ਖੁਸ਼ੀ ਦੀ ਖਬਰ ਗੋਬਿੰਦ ਰਾਏ ਜੀ ਨੇ ਪੁੱਛੀ।
ਪਿਤ ਕੋ ਹੁਕਮ ਪਾਇਓ ਤੈ ਜਾਣੇ, ਕਿਤਕ ਦਿਵਸ ਮੋ ਕਰੈ ਪਿਆਨੇ।
ਕਹਿੰਦੇ ਨੇ ਮਾਮਾ ਜੀ ਪਿਤਾ ਜੀ ਦਾ ਹੁਕਮ ਆਇਆ ਹੈ ਕਿ ਆਨੰਦਪੁਰ ਜਾਣਾ ਹੈ, ਦੱਸੋ ਕਿ ਕਿੰਨੇ ਕ ਦਿਨਾਂ ਦੇ ਤੱਕ ਉੱਥੇ ਅਸੀਂ ਪਹੁੰਚਾਂਗੇ।
ਇਸੀ ਹੇਤ ਬੁਲਵਾਇਸ ਤੋਹੀ, ਪਿਖਣ ਦੇਸ਼ ਅਬ ਲਾਖਾ ਮੋਹੀ।
ਮਾਮਾ ਜੀ ਇਸੇ ਵਾਸਤੇ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਬੁਲਾਇਆ ਹੈ, ਆਨੰਦਪੁਰ ਨੂੰ ਦੇਖਣ ਦੀ ਮੇਰੀ ਬਹੁਤ ਚਿਰ ਤੋਂ ਵੱਡੀ ਲਾਲਸਾ।
ਕਹਿਓ ਕਿਰਪਾਲ ਕਿਰਪਾਲੈ ਸੰਗ, ਵਰਤੇ ਵੱਡੇ ਗੁਰੂ ਕਿਸ ਰੰਗ।
ਉਸ ਵੇਲੇ ਮਾਮਾ ਕਿਰਪਾਲ ਜੀ ਨੇ ਕਿਰਪਾਲੂ ਜੀ ਨੂੰ ਪਾਵ ਕੇ ਗੋਬਿੰਦ ਰਾਏ ਜੀ ਨੂੰ ਇਸ ਤਰ੍ਹਾਂ ਆਖਿਆ, ਵਰਤੇ ਵੱਡੇ ਗੁਰੂ ਕਿਸ ਰੰਗ, ਪਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਸ ਰੰਗ ਦੇ ਵਿੱਚ ਖੇਡ ਰਹੇ ਨੇ।
ہم سب ہن کو تاج کر گئے، قید ترک کی پراپت کہے۔
بڑے افسوس دے نال کرپال جی کہندے نے کہ سدگرو تیگ بہادر سچے پاتشاہ جی سانو ساریاں نوں چھڈ کے اپنے آپ ہی ترکاں دی قید دے وچ جا پئے۔
مہا دشت یہ نو رنگ پاپی، پرب سنتن کو کٹل پر تاپی۔
کرپال چند جی کہندے نے کہ اورنگزیب بادشاہ بہت وڈا دشت ہے، بہت وڈا پاپی ہے۔ پرب سنتن کو کٹل پرتاپی کہن تو پاو ہے کہ کٹلتا دے نال تپاون والا ہے، پاو کے بڑا دکھ دین والا ہے پربھو دے سنتن۔
ہم کس ہوں کو پید نہ دینا، اوچک پنتھ آگرے لینا۔
کرپال جی کہندے نے کہ سدگرو تیگ بہادر جی نے سانو کسے نو اپنا پید نہیں دیتا، اچانک ہی آگرے دے وچ وہ پہنچ گئے۔
جے تور کے شر کرت کھٹائی، جنگل دیش سکھ سمودائی۔
کرپال جی کہندے نے کہ جے کر بادشاہ ترکاں دا بڑی کھٹائی پیدا کرنا چاہندا سی تے اے بھی ہو سکدا سی کہ سدگرو جی مالوے دے علاقے دے وچ چلے جاندے، کیونکہ مالوے دے علاقے دے وچ بہتی ساری سکھ سنگت وسدی۔
جہاں نہ بس دشٹن کو کوئی، سکھ سو باس تینوں میں ہوئی۔
جیڑے مالوے دے علاقے دے وچ ترکاں دا کسے بھی طریقے دے نال وس نہیں سی چلنا، اوتھے سدگرو جی جا رہندے، سکھ دے نال رہندے، کسے بھی پرکار دا کوئی بکھیڑا پیدا نہیں سی ہونا۔
کہاں جان کر گرو پر بین، بندن بکھے جائے تن دین۔
کرپال جی کہندے نے پر سدگرو دی اس کھیڑ دا کوئی پتہ نہیں لگدا کہ پروین چتر جڑے سدگرو تیگ بہادر جی سن انہاں نے کی سوچیا، کس کارن نو یاد کیتا تے اپنے آپ ہی اپنے شریر نو ترکاں دے بندن دے وچ جا پایا۔
سن سچنت سچ صاحب بولے، کرن کراون پربھو یا ڈولے۔
جدوں کرپال چند جی نے اس طرح دے بچن کیتے، انہاں دے بچناں نوں سن کے پھر جڑے کے بالکل ہی نسچنت نے پاو کے گووند رائے جی او بولے، کہندے نے کرن کراون پربھو اڈولے۔ ہے ماما جی، کرن تے کراون والے جڑے پربھو نے او اڈول نے، استھر نے۔
تین ہت کرن منورتھ کانے، ہم تم کو یہ ناہن بنے۔
انہاں سدگراں دے واسطے کچھ بھی منورت کرنا یہ ساڈے تے تواڈے واسطے بالکل بھی یوگ نہیں۔
ہون ہار کو کریں بنائے، کریں جو ہون ہار ہوئے جائے۔
گووند رائے جی کہندے نے کہ سدگرو تیگ بہادر سچے پاتشاہ جی ہونی نو آپ ہی بناؤندے نے، کریں جو ہون ہار ہو جائے، پاو کے جو کردے ہن وہ ہون ہار ہو جاندی۔
سکل کلا سمرتھ سکھ داتے، پوت پوکھت کے سب گیاتے۔
سدگرو تیگ بہادر سچے پاتشاہ جی سرب کلا سمرتھ ہن، وہ سکھاں دا دان دین والے داتے نے، بیت چکے جگاں دے سمے نو جاندے نے تے آن والے سماں وی انہاں دیاں اکھاں دے سامنے۔
تین کو کہیو مان بو پلے، سپرسانی ان ساری جو ہے چلے۔
اس کر کے ماما جی سدگراں دے آکھے ہوئے بچن نو سانو ساریاں نو مننا چاہیدا ہے، بڑی پرسنتا دے نال سانو چاہیدا ہے کہ سدگراں دے انساری ہو کے چلی۔
مرضی دیکھن کے ہم گرزی، نج کارج کی کیجے ارجی۔
گووند رائے جی کہندے نے مرضی دیکھن کے ہم گھر جی، پاو کے سدگراں دی کی رجا ہے، انہاں دی کی چاہ ہے، انہاں دی کی اچھا ہے، سانو تے یہی دیکھنی چاہی دی ہے۔ نج کارج کی کیجے ارجی، پاو کے اپنے کاری دی بینتی کرنی چاہی دی ہے، جو سدگرو جی مرضی ورتاؤندے نے اونوں دیکھنا چاہی دی۔
سرب گیان کے کرتب ماہی، ਸੁਮਤ ਵਾਂਤਕ ਤਰਕਤ ਕਬ ਨਾਹੀ।
ਕਹਿੰਦੇ ਨੇ ਜਿਨ੍ਹਾਂ ਨੂੰ ਸਭ ਤਰ੍ਹਾਂ ਦਾ ਗਿਆਨ ਹੁੰਦਾ ਹੈ ਉਹਨਾਂ ਦੇ ਕਰਤਬਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਤਰਕ ਪੈਦਾ ਕਰਨਾ ਨਹੀਂ ਚਾਹੀਦਾ। ਜਿਹੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਉਹ ਕਦੇ ਵੀ ਵੱਡੇ ਮਹਾਂਪੁਰਖਾਂ ਦੀ ਕੀਤੀ ਦੇ ਉੱਤੇ ਦਲੀਲਾਂ ਪੇਸ਼ ਨਹੀਂ ਕਰਦੇ।
ਇਮ ਸਮਝੋ ਚਿਤ ਚਿੰਤ ਬਿਸਾਰੋ ਕਰਿਓ ਹੁਕਮ ਕੋ ਨਿਸ਼ਚੈ ਤਾਰੋ।
ਗੋਬਿੰਦ ਰਾਏ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਜੋ ਵੀ ਕੀਤਾ ਉਹ ਆਪਣੀ ਰਜ਼ਾ ਦੇ ਮੁਤਾਬਕ ਕੀਤਾ, ਇਸ ਕਰਕੇ ਸਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਚਿੰਤਾ ਕਰਨੀ ਨਹੀਂ ਚਾਹੀਦੀ। ਸਾਨੂੰ ਇਹ ਚਾਹੀਦਾ ਹੈ ਕਿ ਜਿਹੜਾ ਸਤਿਗੁਰੂ ਤੇਗ ਬਹਾਦਰ ਜੀ ਨੇ ਸਾਡੇ ਵਾਸਤੇ ਹੁਕਮ ਕੀਤਾ ਹੈ ਉਸ ਨੂੰ ਮੰਨਣ ਕਰੀਏ।
ਜੋਗ ਮਾਤਨ ਕੇ ਸਹਿਤ ਕਿਰਪਾਲ ਅਸੀਂ ਉਪਦੇਸ਼ਾਂ ਗੁਰੂ ਕਿਰਪਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਮਾਤਾਵਾਂ ਨੂੰ ਸਮੇਤ ਮਾਮੇ ਦੇ ਕਿਰਪਾਲੂ ਗੋਬਿੰਦ ਰਾਏ ਜੀ ਨੇ ਐਸੇ ਉਪਦੇਸ਼ ਦਿੱਤੇ।
ਚਿਤ ਵਿਚਾਰ ਕਰ ਜਾਣੀ ਸਾਚੀ ਸੁਮਤ ਸਹਿਤ ਸ਼ੁਭ ਗਿਰਾਇਓ ਬਾਚੀ।
ਤਿੰਨਾਂ ਨੇ ਬਚਨਾਂ ਨੂੰ ਸੁਣਿਆ ਹੈ, ਫਿਰ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਜੋ ਵੀ ਇਹ ਕਹਿ ਰਹੇ ਨੇ ਇਹ ਸੱਚ ਕਹਿ ਰਹੇ ਨੇ, ਆਪਣੀ ਸ੍ਰੇਸ਼ਟ ਬੁੱਧੀ ਦੇ ਨਾਲ ਇਹਨਾਂ ਨੇ ਜੋ ਬਚਨ ਕੀਤੇ ਨੇ ਉਹ ਯੋਗ ਕੀਤੇ ਨੇ।
ਖਾਣ ਪਾਣ ਕਰ ਸੁਖ ਸੋ ਸੋਏ ਨਿਸਾ ਬਿਤੀ ਤਵ ਜਾਗਨ ਹੋਏ।
ਇਸ ਤੋਂ ਬਾਅਦ ਖਾ ਪੀ ਕੇ ਸੁਖ ਦੇ ਨਾਲ ਸਾਰੇ ਬਿਰਾਜੇ ਨੇ ਰਾਤ ਨੂੰ ਬਤੀਤ ਕੀਤਾ ਤੇ ਫੇਰ ਜਾਗੇ।
ਸੌਚ ਇਸ਼ਨਾਨ ਠਾਣ ਕਰ ਆਛੇ ਹੈ ਅਰੂੜ ਬੇ ਸਤਗੁਰ ਬਾਛੇ।
ਇਸ਼ਨਾਨ ਪਾਣੀ ਕਰਨ ਤੋਂ ਬਾਅਦ ਫੇਰ ਗੋਬਿੰਦ ਰਾਏ ਜੀ ਨੇ ਆਪਣੇ ਮਨ ਦੇ ਵਿੱਚ ਚਾਹ ਕੀਤੀ ਕਿ ਮੈਂ ਘੋੜੇ ਦੀ ਅਸਵਾਰੀ ਕਰਾਂ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਜ਼ੀਨ ਜ਼ਰੀ ਜਰ ਕੀਨ ਤਬ ਬਰਬਾਜੀ ਪਰ ਡਾਰ ਸੁੰਦਰ ਸਾਜੋ ਸਾਜ ਸੋ ਚਪਲਤ ਬਲੀ ਉਦਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ਰੀ ਦੇ ਨਾਲ ਜੜੀ ਹੋਈ ਕਾਠੀ ਸੋਹਣੇ ਘੋੜੇ ਦੇ ਉੱਤੇ ਪਾ ਦਿੱਤੀ ਹੈ, ਸੁੰਦਰ ਸਾਰਾ ਸਾਜੋ ਸਮਾਨ ਪਾਇਆ ਗਿਆ ਹੈ, ਘੋੜਾ ਬਹੁਤ ਹੀ ਜ਼ਿਆਦਾ ਚੰਚਲ ਤੇ ਬਲੀ ਹੈ।
ਗੁਰਨ ਮਨਾਏ ਗੁਰੂ ਕੇ ਨੰਦਨ ਮਨ ਸਿਮਰੇ ਗਣ ਬਿਗਨ ਨਿਕੰਦਨ।
ਕਵੀ ਜੀ ਲਿਖਦੇ ਨੇ ਕਿ ਗੁਰਾਂ ਨੂੰ ਮਨਾਇਆ ਹੈ ਗੁਰੂ ਦੇ ਨੰਦਨ ਨੇ ਭਾਵ ਕੇ ਗੋਬਿੰਦ ਰਾਏ ਜੀ ਨੇ।
ਮਨ ਸਿਮਰੇ ਗਣ ਬਿਗਨ ਨਿਕੰਦਨ ਭਾਵ ਕੇ ਸਾਰੇ ਬਿਗਨ ਨਾਸ਼ ਕਰਤਾ ਪਹਿਲੇ ਸਤਿਗੁਰੂ ਸਾਹਿਬਾਨਾਂ ਨੂੰ ਯਾਦ ਕੀਤਾ। ਚੜੇ ਤੁਰੰਗ ਸੰਗ ਚਪਲਾਈ ਪ੍ਰੇਰਨ ਕੀਨੇ ਬਾਗ ਉਠਾਈ।
ਘੋੜੇ ਦੀ ਸਵਾਰੀ ਕੀਤੀ ਹੈ, ਜਿਹੜਾ ਘੋੜਾ ਬਹੁਤ ਹੀ ਜ਼ਿਆਦਾ ਚੰਚਲ ਹੈ, ਫਿਰ ਬਾਗ ਨੂੰ ਖਿੱਚ ਕੇ ਘੋੜੇ ਨੂੰ ਪ੍ਰੇਰਿਆ, ਘੋੜੇ ਨੂੰ ਤੋਰਿਆ।
ਏਕ ਬਾਜਲੇ ਆਏ ਕਿਰਪਾਲ ਕਹਿ ਕਰ ਤਾਂ ਮਿਲਾਇਓ ਨਾਲ।
ਇੱਕ ਹੋਰ ਦੂਸਰੇ ਘੋੜੇ ਨੂੰ ਕਿਰਪਾਲ ਜੀ ਲੈ ਕੇ ਆ ਗਏ ਨੇ, ਉਹਨਾਂ ਨੇ ਆਪਣਾ ਘੋੜਾ ਵੀ ਗੋਬਿੰਦ ਰਾਏ ਜੀ ਦੇ ਘੋੜੇ ਦੇ ਨਾਲ ਮਿਲਾਇਆ।
ਮੀਰ ਸ਼ਿਕਾਰ ਪਯੋ ਤਬ ਆਗੇ ਚਲੇ ਵਹਿਰ ਕੋ ਆਨੰਦ ਪਾਗੇ।
ਜਿਹੜਾ ਸ਼ਿਕਾਰ ਖੇਡਣ ਦਾ ਅਹੁਦੇਦਾਰ ਅਧਿਕਾਰੀ ਹੈ ਉਹ ਵੀ ਨਾਲ ਚੱਲਿਆ ਹੈ, ਕਹਿ ਕਰ ਤਾਂ ਮਿਲਾਇਓ ਨਾਲੇ, ਉਹਨੂੰ ਕਹਿ ਕੇ ਆਪਣੇ ਨਾਲ ਮਿਲਾਇਆ।
ਸਭ ਕੇ ਹਿਰਦੈ ਪ੍ਰਫੁੱਲਤ ਹੋਏ ਗੁਰੂ ਪਿਤਾਮਾ ਕੇ ਸਭ ਜੋਏ।
ਸਾਰਿਆਂ ਦੇ ਹਿਰਦੇ ਬਹੁਤ ਹੀ ਜ਼ਿਆਦਾ ਪ੍ਰਫੁੱਲਤ ਹੋਏ ਨੇ, ਕਿਉਂਕਿ ਸਤਿਗੁਰਾਂ ਦਾ ਘੋੜੇ ਤੇ ਸਵਾਰੀ ਕਰਨ ਦਾ ਜਿਹੜਾ ਢੰਗ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਣੇ ਦਾਦੇ ਵਰਗਾ ਹੋਵੇ, ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਵਰਗਾ।
ਚੜ੍ਹਤ ਅਨੂਠੀ ਸਜਿਓ ਤੁਰੰਗ ਮਨੋ ਬੀਰ ਰਸ ਪਾਸਰ ਬੰਗ।
ਭਾਵ ਕੇ ਘੋੜੇ ਤੇ ਉੱਤੇ ਚੜ੍ਹਤ ਬੜੀ ਅਨੁਪਮ ਹੈ,
ਮਨੋ ਬੀਰ ਰਸ ਪਾ ਸਰਵੰਗ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬੀਰ ਰਸ ਨੇ ਘੋੜੇ ਦੀ ਸਵਾਰੀ ਕੀਤੀ ਹੋਵੇ। ਬਦਨ ਪ੍ਰਫੁੱਲਤ ਕਮਲ ਮਨੋ ਹੈ चपल बिलोचन तेज कनो है।
गोविंद राय जी का जिहड़ा मुखड़ा है ओ कमल दे फुल दी तरह प्रफुल्लत है। जेड़े सतगुरां दे नेत्र ने ओ बहुत चंचल ने, जिन्हां दे विच बहुता ही ज्यादा तेज है।
पूरब उत्तर की दिश चाले, करत अखेर मृगन को पाले।
पूर्व ते उत्तर दी दिशा दे वल चले ने शिकार खेडन दे वास्ते, बहुते सारे मृगां नू हिरणां नू लभदे फिरदे ने।
मातल सो बातन शुभ करते, बिचरत वहर उजार निहरते।
अपने मामा जी दे नाल बचन विलास करदे जांदे ने, विचरदे ने इधर उधर बहुते सारे उजाड़ा दे विच।
मंद मंद कर तोंद पलावे, दास तुरंगम संग सिदावे।
कदी हौली हौली ते कदी बहुती ही तेज घोड़े नू दड़ाउंदे ने, जेड़े बहुते सारे दास ने ओ नाल दी नाल जांदे ने।
इत उत बिहरत भय आनंद, एक जाम लो गुरु मुकंद।
जो मुक्ति दे दाते ने एक पहर तक इधर उधर घोड़े ते चढ़े चढ़ाया विचरदे रहे।
कुछ अखेर कर घर को आए, जुग मातन मग दिश दृग लाए।
थोड़ा बहुता शिकार खेडन तो बाद फिर घर दे वल परते ने। दोवे ही जिहड़िया मातावां ने उन्हां ने रस्ते दे उत्ते अपनी अखां नूं लाया होया सी।
उदत मुदत देख पौत्र बदन को, खरी पौर पर त्याग सदन को।
भाव के आनंद उदे होया, भाव के बड़ा चा चढ़िया। माता नानकी जी नूं जदों अपने पोतरे दे चेहरे नूं देखिया, अपने घर दे दरवाजे नूं बाहर ही छड़ के उखड़ी सी।
उत्तरे नमो करत कर बरे, संग कृपाल आपने करे।
गोविंद राय जी घोड़े तों थले उतरे ने, माता नानकी जी दे चरणां दे उत्ते नमस्कार कीती है ते मामा कृपाल जी नूं नाल लैके अंदर गए।
इस बिद के तक दिवस बिताए, खेलत मेल बाल समुदाए।
कवि संतोख सिंह जी लिखदे ने इसे तरीके दे नाल काफी सारे दिन बतीत कीते, बहुते सारे छोटे हाण दे बालकां दे नाल भी बड़ा खेडे।
पौने एक दिन को गा चल आयो, ले चल बेहत बाक लायो।
कवि जी लिखदे ने एक दिन फिर तो ओ जरा घोगा नां दा मसंद है ओ चल के आया है, जिन्ने के बहुती वारी सतगुरां नूं अपने घर जाण दे वास्ते अर्ज कीती सी।
चाहत हृदय अवग्या होई, सेवा कर बख्शावो सोई।
मसंद घोगा चाहुंदा सी कि जिहड़ी मैं अवग्या कीती है ओ मैं इन्हां दी सेवा करके इन्हां तों बख्शा लवां।
बिचरत वहर मिलियो सत गुर को, बंदत पाणियो मनोरथ युर को।
गोविंद राय जी बाहर ही विचर रहे सन, उथे ही आण के घोगा मिलिया है, नमस्कार कीते ते अपने मन दा मनोरथ जाहर कीता।
सुंदर सदन बने बहु मेरे, बसो आप लिहो पूरब हेरे।
हाथ जोड़ के अर्ज कीती है कि मेरे जिहड़े घर दे मकान ने ओ बहुत ही सुंदर बने होए ने, बसो आप लिहो पूरब हेरे। उन्हां घरां दे विच पाव के मेरे घर दे विच जाके तुसीं वसो, जेकर चाहुंदे हो तां पहलां इक वारी जाके वेख लो।
पावन करो कामना मोही, कई बार पाख्यो टिग होही।
घोगे मसंद ने बेनती कीती है कि कृपा करके अपने चरणा नूं मेरे घर दे विच पा के मेरे घर नूं पवित्र करो, क्योंकि मैं पहलां भी बहुती वारी तुहाडे चरणा दे विच ए बेनती कर चुका है।
सुन कृपाल सो कहो प्रकाश, एक दिन चलिए इसे आवास। ਜਦੋਂ ਮਸੰਦ ਘੋਗੇ ਨੇ ਬੇਨਤੀ ਕੀਤੀ ਤੇ ਫਿਰ ਗੋਬਿੰਦ ਰਾਏ ਜੀ ਨੇ ਆਪਣੇ ਮਾਮਾ ਕਿਰਪਾਲ ਜੀ ਨੂੰ ਆਖਿਆ ਕਿ ਮਾਮਾ ਜੀ ਇੱਕ ਦਿਨ ਇਹਦੇ ਵਿੱਚ ਘਰ ਦੇ ਵਿੱਚ ਚੱਲ ਕੇ ਵਸੀ। ਆਛੀ ਬਾਤ ਪ੍ਰਭਾਤ ਪਿਆਨੋ ਇਮ ਕਹਿ ਤਿਸ ਕੋ ਰਾਖਣ ਠਾਨੋ। ਕਿਰਪਾਲ ਜੀ ਨੇ ਆਖਿਆ ਕਿ ਚੰਗੀ ਗੱਲ ਹੈ, ਸਵੇਰ ਨੂੰ ਹੀ ਚੱਲਾਂਗੇ। ਇਸ ਤਰ੍ਹਾਂ ਕਹਿ ਕੇ ਉਸ ਘੋਗੇ ਨੂੰ ਉੱਥੇ ਹੀ ਰੱਖ ਲੇ। ਕਰ ਮਸਲਤ ਨਿਸ ਮੈਂ ਬਿਸਰਾਮੇ ਪੋਰ ਜ਼ੀਨ ਹੈ ਪਾਏ ਪਿਰਾਮੇ। ਰਾਤ ਨੂੰ ਘੋਗੇ ਦੇ ਪਿੰਡ ਜਾਣ ਦੀ ਸਲਾਹ ਕਰਕੇ ਫਿਰ ਬਿਰਾਜੇ ਨੇ ਸਵੇਰ ਹੋਣ ਦੇ ਨਾਲ ਹੀ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਕੱਸਿਆ ਗਿਆ। ਮਿਸ ਅਖੇਰ ਕੇ ਚੜੇ ਗੁਸਾਈ ਸੰਗ ਕਿਰਪਾਲ ਦਾਸ ਸਮੋਦਾਈ। ਸ਼ਿਕਾਰ ਖੇਡਣ ਦੇ ਬਹਾਨੇ ਉਸ ਪਾਸੇ ਨੂੰ ਗਏ ਨੇ ਮਾਮਾ ਕਿਰਪਾਲ ਜੀ ਤੇ ਬਹੁਤੇ ਸਾਰੇ ਦਾਸ ਨਾਲ ਗਏ। ਘੋਗੇ ਕੋ ਕਰ ਲੀਨ ਅਗਾਰੀ ਪਹੁੰਚਣ ਨੇੜੀ ਗ੍ਰਾਮ ਮਜਾਰੀ। ਮਸੰਦ ਘੋਗੇ ਨੂੰ ਅੱਗੇ ਲਾਇਆ ਹੈ ਤੇ ਉਹ ਸਾਰਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਪਹੁੰਚਿਆ ਹੈ, ਜਿਸ ਪਿੰਡ ਦਾ ਨਾਮ ਹੈ ਨਨੇੜੀ। ਹੈ ਪਰ ਚੜੇ ਖਰੇ ਤਹਿ ਥੀਏ ਬੰਦਤ ਨਰ ਸਤ ਗੁਰ ਟਿਗ ਆਏ। ਅਜੇ ਘੋੜੇ ਦੇ ਉੱਤੇ ਅਸਵਾਰ ਹੀ ਸਨ ਕਿ ਬਹੁਤੇ ਸਾਰੇ ਲੋਕ ਆ ਗਏ ਨੇ, ਜਿਨ੍ਹਾਂ ਨੇ ਆਣ ਕੇ ਨਮਸਕਾਰਾਂ ਕੀਤੀਆਂ। ਇਕ ਨੇ ਹੋਏ ਸਮੀਪ ਬਤਾਈ ਇਸ ਘੋਗੇ ਅਸਕੀਨ ਖੋਟਾਈ। ਪਰ ਕਿਸੇ ਇੱਕ ਮਨੁੱਖ ਨੇ ਗੋਬਿੰਦ ਰਾਏ ਜੀ ਦੇ ਲਾਗੇ ਹੋ ਕੇ ਘੋਗੇ ਮਸੰਦ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਸੁਣਾ ਦਿੱਤੀ ਕਿ ਇਸ ਘੋਗੇ ਮਸੰਦ ਨੇ ਇਸ ਤਰ੍ਹਾਂ ਦੀ ਖੁਟਿਆਈ ਖੋਟ ਪੈਦਾ ਕੀਤਾ ਸੀ ਸਤਿਗੁਰੂ ਤੇਗ ਬਹਾਦਰ ਜੀ ਦੇ ਸਮੇਂ। ਸੁਣ ਤਰਸੇ ਤਤ ਛਿਨ ਹਟ ਆਏ ਦਿਓ ਸਰਾਪ ਇਸ ਬਾਂਸ ਨਸਾਏ। ਉਸੇ ਵੇਲੇ ਗੱਲ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਕ੍ਰੋਧ ਦੇ ਵਿੱਚ ਗੋਬਿੰਦ ਰਾਏ ਜੀ ਆਏ ਤੇ ਗੁੱਸੇ ਦੇ ਨਾਲ ਨਾਲੇ ਪਿਛਾਂ ਨੂੰ ਮੁੜੇ ਤੇ ਨਾਲੇ ਸਰਾਪ ਦਿੱਤਾ ਇਸ ਬੰਸ ਨਸਾਏ ਕਿ ਇਸ ਘੋਗੇ ਮਸੰਦ ਦੀ ਵੰਸ਼ ਖਤਮ ਹੋਏਗੀ। ਮਗ ਚੱਲ ਪਹੁੰਚੇ ਨਗਰ ਅੰਬਾਲੇ ਤਿਸ ਤੇ ਦੱਖਣ ਦਿਸ਼ ਕੋ ਚਾਲੇ। ਫਿਰ ਰਸਤੇ ਨੂੰ ਤੈਅ ਕਰਕੇ ਅੰਬਾਲੇ ਪਹੁੰਚੇ ਨੇ, ਅੰਬਾਲੇ ਤੋਂ ਦੱਖਣ ਦੀ ਦਿਸ਼ਾ ਦੇ ਵੱਲ ਫੇਰ ਚੱਲੇ। ਜਬੈ ਬਰੋਬਰ ਪੁਰ ਕੇ ਆਏ ਪਾਤਸ਼ਾਹੀ ਉਪ ਬਣ ਤੇ ਸਥਾਏ। ਜਦੋਂ ਪੁਰੀ ਦੇ ਬਰੋਬਰ ਆਏ ਤੇ ਕੀ ਦੇਖਿਆ ਕਿ ਬਾਦਸ਼ਾਹ ਦਾ ਇੱਕ ਬਣਿਆ ਹੋਇਆ ਬਹੁਤ ਸੁੰਦਰ ਬਾਗ ਸੀ। ਕਰਿਓ ਬਿਲੋ ਕਣ ਤਰਵਰ ਨੀਕੇ ਦੱਖਣ ਦਿਸ਼ਾ ਥਿਰੇ ਤਿਸ ਹੀ ਕੇ। ਉਸ ਬਾਗ ਨੂੰ ਦੇਖਿਆ ਹੈ ਜਿਹਦੇ ਵਿੱਚ ਬਹੁਤ ਸੁੰਦਰ ਰੁੱਖ ਲੱਗੇ ਹੋਏ ਸਨ। ਦੱਖਣ ਦਿਸ਼ਾ ਥਿਰੇ ਤਿਸ ਹੀ ਕੇ ਭਾਵ ਕਿ ਉਸ ਬਾਗ ਦੇ ਦੱਖਣ ਵਾਲੇ ਪਾਸੇ ਜਾ ਕੇ ਰੁਕੇ ਸਥਿਤ ਹੋਏ। ਚੌਂ ਦਿਸ਼ ਮੈਂ ਪਾਕੀ ਜਿਸ ਪੀਤ ਠਾਂਡੇ ਤਹਾਂ ਬਾਜ ਕਰ ਲੀਤ। ਉਸ ਬਾਗ ਦੇ ਚਾਰ ਚੁਫੇਰੇ ਬਹੁਤ ਹੀ ਮਜ਼ਬੂਤ ਕੰਧ ਬਣੀ ਹੋਈ ਸੀ। ਠਾਂਡੇ ਤਹਾਂ ਬਾਜ ਕਰ ਲੀਤ ਭਾਵ ਕੇ ਬਾਜ ਹੱਥ ਦੇ ਉੱਤੇ ਬਿਠਾਇਆ ਹੋਇਆ ਸੀ, ਉੱਥੇ ਜਾ ਕੇ ਰੁਕੇ। ਤਾਮਾ ਤਿਸੇ ਖੁਲਾਵਣ ਕਰੇ ਆਛੇ ਤ੍ਰਿਪਤਾਇਓ ਤਹਿ ਖਰੇ। ਉਸ ਬਾਜ ਨੂੰ ਮਾਸ ਦਾ ਜਿਹੜਾ ਭੋਜਨ ਹੈ ਉਸ ਜਗ੍ਹਾ ਦੇ ਉੱਤੇ ਖਵਾਇਆ, ਚੰਗੇ ਤਰੀਕੇ ਦੇ ਨਾਲ ਬਾਜ ਨੂੰ ਤ੍ਰਿਪਤ ਕੀਤਾ। ਉਤਰੇ ਨਹੀਂ ਬਹੁਰ ਚੱਲ ਆਏ ਸੰਧਿਆ ਭਈ ਪਾਣ ਅਸ ਤਾਏ। ਪਰ ਉਸ ਜਗ੍ਹਾ ਦੇ ਉੱਤੇ ਘੋੜੇ ਤੋਂ ਥੱਲੇ ਕਵੀ ਜੀ ਲਿਖਦੇ ਨੇ ਕਿ ਨਹੀਂ ਉਤਰੇ, ਫਿਰ ਉੱਥੋਂ ਵਾਪਸ ਚੱਲ ਪਏ ਨੇ। ਇੰਨੇ ਚਿਰ ਨੂੰ ਸ਼ਾਮਾਂ ਪੈ ਗਈਆਂ, ਸੂਰਜ ਅਸਤ ਹੋ ਗਿਆ। ਤਬੈ ਆਣ ਪਹੁੰਚੇ ਲਖਨੌਰ ਬਿਸਰਾਮੇ ਸੋਢੀ ਸਿਰ ਮੌਰ। ਲਖਨੌਰ ਦੇ ਵਿੱਚ ਪਹੁੰਚ ਕੇ ਜਿਹੜੇ ਸੋਢੀਆਂ ਦੇ ਸਿਰਮੌਰ ਸਤਿਗੁਰੂ ਗੋਬਿੰਦ ਰਾਏ ਜੀ ਨੇ ਉਹ ਆਣ ਕੇ ਬਿਰਾਜੇ। ਇੱਕ ਦਿਨ ਬਹੁਰ ਚੜੇ ਚੱਲ ਗਏ ਮ੍ਰਿਗਣ ਭਲਾਏ ਦੂਰ ਥਿਰ ਥੀਏ। ਇੱਕ ਦਿਨ ਦੁਬਾਰਾ ਫੇਰ ਸ਼ਿਕਾਰ ਖੇਡਣ ਦੇ ਵਾਸਤੇ ਬਾਹਰ ਗਏ ਨੇ, ਹਿਰਨਾਂ ਨੂੰ ਬਹੁਤ ਜ਼ਿਆਦਾ ਦੌੜਾਇਆ, ਦੂਰ ਤੱਕ ਸ਼ਿਕਾਰ ਖੇਡਣ ਦੇ ਵਾਸਤੇ ਗਏ। ग्राम पुस्थले को बड थे है, ठांडे पए जाए सुख ग्रे है। पाव के जेड़े सुखां दा कर गोविंद राय जी ने ओ ग्राम पिंड पुस्थले नां दे थे दे उते जाके खड़े हुए। कितक समा जब खरे बितायो, लुखी ते एक रंगड़ आयो। जदों थोड़ा समा उथे बतीत कीता, इन्ने च नूं कवि जी लिखदे ने कि लुखी नां दे पिंड दे विचों एक रंगड़ आया। बिचरत हित शिकार के जाई, तिसके संग हो तो एक नाई। ओ जिहड़ा रंगड़ है ओ भी शिकार खेडण दे वास्ते आया होया सी, उस दे नाल एक ओहदा दास नाई सी। गुरु पछाण आन पग नयो, तब रंगर ने बूजन कियो। रंगर दे नाल जिहड़ा ओ नाई सी ओने गुरु नूं पाव के गोविंद राय जी नूं पछाणिया, ओने आण के चरणां दे उत्ते नमस्कार कीते, तब रंगर ने बूजन कियो। ते जिहड़ा नाल दा रंगर सी उसने फिर सवाल कीता, पुछया कहिंदा किसको बालक सहत प्रतापू, राजन के समान बड़ दापू। कहिंदा कि किसदा बालक है जिहड़ा के समेत वड्डे प्रताप दे है, राजां दे वांग इहदा बहुत साजो समान है। इस तरह लगदा है कि जिवें वड्डे तेज दा मालक है। गुरु हमारो पाख्यो नाई, जिनको सब जग पूजे आई। अगो नाई ने जवाब कीता कि साडे गुरु ने जिन्हां दा सारे जग दे उत्ते बड़ा प्रताप है, लोक चरणां नूं पूजदे। सुन रंगर के सिदक बिसाला, बंधन हित आयो तत काला। सुन के नाई दी गल नूं रंगड़ दे मन दे विच बहुता ज्यादा विशाल सिदक वधिया, ते सतगुरां नूं नमस्कार करन दे वास्ते लागे आया। तरकश ते सरपंच निकासे, तर कर कर मैं होयो पासे। अपने तरकश दे विचों अपने पत्थे दे विचों उसने पंज तिखे तीर कढे ने, अपने हाथ दे विच धारण करके ओ फिर लागे होया। गोरे आगे कर सीस निवायो, बस्त रहो बर हेर अलायो। ਉਹਨਾਂ ਪੰਜਾਂ ਤੀਰਾਂ ਦੀ ਭੇਟਾ ਅੱਗੇ ਰੱਖ ਕੇ ਰੰਗੜ ਨੇ ਸਤਿਗੁਰਾਂ ਨੂੰ ਸੀਸ ਝੁਕਾਇਆ। ਅੱਗੋਂ ਸਤਿਗੁਰਾਂ ਨੇ ਵਰਦਾਨ ਦੇ ਰੂਪ ਦੇ ਵਿੱਚ ਆਖਿਆ, ਵਸਦੇ ਰਹੋ। ਸੁਪ੍ਰਸੰਨ ਮੁਖ ਤੇ ਸੁਣ ਕਰ ਬੈਨ, ਰੰਗਰ ਭਾਣੇ ਸਮੁਖ ਕਰ ਨੈਣ। ਜਦੋਂ ਪ੍ਰਸੰਨਤਾ ਵਾਲੇ ਮੁਖੜੇ ਤੋਂ ਇਸ ਤਰ੍ਹਾਂ ਦੇ ਬਚਨ ਰੰਗੜ ਨੇ ਸੁਣੇ, ਤੇ ਫਿਰ ਨੇਤਰਾਂ ਨੂੰ ਸਾਹਮਣੇ ਕਰਕੇ ਇਸ ਤਰ੍ਹਾਂ ਬੇਨਤੀ ਕੀਤੀ। ਕਹਿੰਦਾ ਖਾਲਸਰ ਨਿਰਮਲ ਲੇ ਹੋਇਓ ਪਾਇਨ, ਪੁਨ ਸਪਰਸ਼ੋ ਕਰ ਸੋ ਪਾਇਨ। ਕਹਿੰਦਾ ਕਿ ਮੈਂ ਜਿਹੜੇ ਤੀਰਾਂ ਤਿੱਖਿਆਂ ਦੀ ਭੇਟਾ ਰੱਖੀ ਹੈ, ਕਿਰਪਾ ਕਰਕੇ ਇਸ ਭੇਟਾ ਨੂੰ ਤੁਸੀਂ ਪ੍ਰਵਾਨ ਕਰੋ, ਤੇ ਫਿਰ ਮੈਂ ਤੁਹਾਡੇ ਚਰਨਾਂ ਦੇ ਉੱਤੇ ਆਪਣੇ ਮੱਥੇ ਨੂੰ ਲਾਉਣ ਦੀ ਚਾਹ ਧਾਰਨ ਕਰਦਾ। ਪਿਖ ਸ਼ਰਧਾ ਗਹਿਲੀ ਨੇ ਹਾਥ, ਤਵ ਤਿਨ ਧਰਿਓ ਚਰਨ ਪਰ ਮਾਥ। ਉਸਦੀ ਸ਼ਰਧਾ ਨੂੰ ਦੇਖ ਕੇ ਸਤਿਗੁਰਾਂ ਨੇ ਉਹਦੀ ਭੇਟਾ ਰੱਖੇ ਹੋਏ ਜਿਹੜੇ ਤੀਰ ਸੀ ਉਹ ਆਪਣੇ ਹਸਤ ਕਮਲ ਦੇ ਵਿੱਚ ਫੜਦੇ, ਇੰਨੇ ਚਿਰ ਨੂੰ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਪਣੇ ਮੱਥੇ ਨੂੰ ਲਾ ਦਿੱਤਾ ਉਸ ਰੰਗੜ ਨੇ। ਪੁਣ ਹਰਖਤ ਹੋਏ ਸਾਧਨ ਸਿਧਾਰਾ, ਸਤਿਗੁਰ ਹੈ ਨਿਜ ਮਾਰਗ ਡਾਰਾ। ਦਰਸ਼ਨ ਕਰਕੇ ਖੁਸ਼ੀ ਦੇ ਨਾਲ ਭਰਿਆ ਹੋਇਆ ਉਹ ਆਪਣੇ ਘਰ ਨੂੰ ਚਲਾ ਗਿਆ। ਦੂਸਰੇ ਪਾਸੇ ਗੋਬਿੰਦ ਰਾਏ ਜੀ ਨੇ ਵੀ ਆਪਣੇ ਘੋੜੇ ਨੂੰ ਘਰ ਦੇ ਰਸਤੇ ਵੱਲ ਤੋਰਿਆ।
ਆਵਤ ਪੇ ਲਖਨੌਰ ਮਜਾਰਾ, ਨਿਸ ਬਿਸਰਾਮ ਕੀਨ ਸੁਖ ਤਾਰਾ।
ਫਿਰ ਤੋਂ ਲਖਨੌਰ ਦੇ ਵਿੱਚ ਪਹੁੰਚ ਗਏ ਨੇ, ਆਣ ਕੇ ਸੁਖਾਂ ਨੂੰ ਧਾਰਨ ਕਰਕੇ ਵਿਸਰਾਮ ਕੀਤਾ, ਆਰਾਮ ਕੀਤਾ।
ਇਸ ਪ੍ਰਕਾਰ ਤੈ ਸਮੈ ਬਿਤਾਯੋ, ਚਿਤ ਮੈਂ ਪਿਤ ਸੰਦੇਸ਼ ਪਠਾਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਕਾਫੀ ਦਿਨਾਂ ਦਾ ਸਮਾਂ ਬਤੀਤ ਕੀਤਾ। ਬਹੁਤੀ ਵਾਰੀ ਚਾਹੁੰਦੇ ਰਹਿੰਦੇ ਨੇ, ਮਨ ਦੇ ਵਿੱਚ ਸੋਚਦੇ ਰਹਿੰਦੇ ਨੇ ਕਿ ਪਿਤਾ ਜੀ ਦੇ ਵੱਲ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਵੱਲ ਕੋਈ ਸੰਦੇਸ਼ਾ ਭੇਜੀਏ।
ਜੁਗ ਮਾਤਨ ਟਿਗ ਬੈਠ ਬਖਾਨੀ, ਕਿਮ ਚਲਬੇ ਕੀ ਮਸਲਤ ਠਾਨੀ।
ਦੋਵਾਂ ਮਾਤਾਵਾਂ ਦੇ ਲਾਗੇ ਬੈਠ ਕੇ ਅਰਜ ਕੀਤੀ ਹੈ ਕਿ ਮਾਤਾ ਜੀ ਕਦੋਂ ਜਾਣ ਦੀ ਸਲਾਹ ਕੀਤੀ ਹੈ ਆਨੰਦਪੁਰ ਨੂੰ।
ਬਸਨ ਆਨੰਦਪੁਰ ਆਪਣ ਸਥਾਨ, ਹੁਕਮ ਗੁਰਨ ਕੋ ਚਾਹੀਏ ਮਾਨਾ।
ਕਹਿੰਦੇ ਨੇ ਕਿ ਆਨੰਦਪੁਰ ਨਗਰੀ ਦੇ ਵਿੱਚ ਵਸਣਾ ਹੈ ਕਿਉਂਕਿ ਉਹ ਸਾਡੀ ਆਪਣੀ ਜਗ੍ਹਾ ਹੈ। ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਜੀ ਨੇ ਹੁਕਮ ਕੀਤਾ ਹੈ ਕਿ ਹੁਣ ਲਖਨੌਰ ਨੂੰ ਛੱਡੀਏ ਤੇ ਆਨੰਦਪੁਰ ਜਾ ਕੇ ਰਹੀਏ। ਇਸ ਕਰਕੇ ਚਾਹੀਦਾ ਕਿ ਸਤਿਗੁਰਾਂ ਦੇ ਹੁਕਮ ਨੂੰ ਹੁਣ ਛੇਤੀ ਮੰਨੀਏ।
ਤਿਆਰੀ ਕਰੋ ਪੰਥ ਪ੍ਰਸਥਾਨ, ਇਤ ਬਸ ਬੋ ਅਬ ਨੀਕ ਨਾ ਜਾਣੈ।
ਕਹਿੰਦੇ ਨੇ ਜਿੰਨਾ ਛੇਤੀ ਹੋ ਸਕੇ ਇਥੋਂ ਜਾਣ ਦੀ ਤਿਆਰੀ ਕਰੋ ਕਿਉਂਕਿ ਇਸ ਜਗ੍ਹਾ ਦੇ ਉੱਤੇ ਮੈਂ ਹੁਣ ਬਹੁਤੀ ਦੇਰ ਰੁਕਣਾ ਚੰਗਾ ਨਹੀਂ ਸਮਝਦਾ।
ਸਤ ਗੁਰ ਕ੍ਰਿਤ ਮੈਂ ਚਿੰਤ ਨਕਾਈ, ਸਭ ਬਿਦ ਮੈਂ ਸਮਰਥ ਸਭ ਥਾਈ।
ਇਸ ਤੋਂ ਇਲਾਵਾ ਗੋਬਿੰਦ ਰਾਏ ਜੀ ਨੇ ਇਹ ਵੀ ਆਖਿਆ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋ ਕੌਤਕ ਵਰਤਾਇਆ ਹੈ ਉਸ ਦੇ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਕਰਨੀ ਨਹੀਂ ਚਾਹੀਦੀ ਕਿਉਂਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਮਰੱਥ ਨੇ, ਜੋ ਉਨ੍ਹਾਂ ਦੀ ਰਜ਼ਾ ਦੇ ਵਿੱਚ ਆਇਆ ਉਹੀ ਉਨ੍ਹਾਂ ਨੇ ਕੀਤਾ।
ਤੁਰਕ ਨਿਕਟ ਜੇ ਚਹਿਤ ਨਾ ਜਾਣਾ, ਤੋ ਕਿਸ ਕੋ ਬਲ ਚਲਤ ਮਹਾਨਾ।
ਹੁਣ ਗੋਬਿੰਦ ਰਾਏ ਜੀ ਇਹ ਕਹਿਣ ਦਾ ਯਤਨ ਕਰਦੇ ਨੇ ਕਿ ਆਪਣੇ ਆਪ ਹੀ ਸਤਿਗੁਰੂ ਜੀ ਉੱਥੇ ਗਏ ਨੇ। ਜੇਕਰ ਤੁਰਕਾਂ ਦੀ ਕੈਦ ਦੇ ਵਿੱਚ ਉਹ ਨਾ ਆਉਣਾ ਚਾਹੁੰਦੇ ਤੇ ਕੋਈ ਵੀ ਦੁਨੀਆਂ ਦੀ ਤਾਕਤ ਨਹੀਂ ਸੀ ਜਿਹੜੀ ਕਿ ਸਤਿਗੁਰਾਂ ਨੂੰ ਫੜ ਸਕਦੇ।
ਦੇਸ਼ ਮਵਾਸੇ ਜੰਗਲ ਆਦ, ਤਿਹਠਾਂ ਹਮਰੇ ਸਿੱਖ ਆਬਾਦ।
ਜੇਕਰ ਸਤਿਗੁਰੂ ਤੇਗ ਬਹਾਦਰ ਜੀ ਚਾਹੁੰਦੇ ਤੇ ਮਾਲਵੇ ਦੇ ਇਲਾਕੇ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਜਿੱਥੇ ਬਹੁਤੇ ਸਾਰੇ ਸਿੱਖ ਆਬਾਦ ਨੇ।
ਇਸ ਤੇ ਆਦਿਕ ਅਨਕ ਉਪਾਏ, ਆਨੰਦ ਸਮੇਤ ਬਸਤ ਬਹੁ ਥਾਏ।
ਇਸ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਉਪਾਅ ਤੇ ਯਤਨ ਕੀਤੇ ਜਾ ਸਕਦੇ ਸਨ ਜਿਨ੍ਹਾਂ ਯਤਨਾਂ ਨੂੰ ਕਰਨ ਦੇ ਨਾਲ ਆਨੰਦ ਦੇ ਨਾਲ ਸਤਿਗੁਰੂ ਜੀ ਕਿਤੇ ਵੀ ਰਹਿ ਸਕਦੇ ਸਨ, ਵਸ ਸਕਦੇ ਸਨ।
ਸੋਹਣੇ ਬਿਪਰ ਕਸ਼ਮੀਰੀ ਆਏ, ਤਿੰਨ ਤੇ ਪਾਤੀ ਪੱਠ ਫੁਰ ਮਾਏ।
ਗੋਬਿੰਦ ਰਾਏ ਜੀ ਕਹਿੰਦੇ ਕਿ ਪਹਿਲਾਂ ਸ਼ੁਰੂ ਤੋਂ ਲੈ ਕੇ ਜਰਾ ਵਿਥਿਆ ਨੂੰ ਧਿਆਨ ਦੇ ਨਾਲ ਸੋਚਣਾ ਚਾਹੀਦਾ ਕਿ ਸੁਣਿਆ ਕਿ ਕਸ਼ਮੀਰੀ ਪੰਡਿਤ ਆਏ ਸਨ ਜਿਨ੍ਹਾਂ ਨੇ ਆਣ ਕੇ ਫਰਿਆਦ ਕੀਤੀ ਸੀ।
ਤੁਰ ਕੇ ਸ਼ਰ ਕੇ ਨਿਕਟ ਪਠਾਏ, ਪਹੁੰਚ ਮਿਲੇ ਸੁਭ ਤੁਰੰਤ ਸੁਣਾਏ।
ਗੋਬਿੰਦ ਰਾਏ ਜੀ ਕਹਿੰਦੇ ਨੇ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਜਾਣ ਬੁੱਝ ਕੇ ਪੰਡਤਾਂ ਨੂੰ ਆਖਿਆ ਕਿ ਜਾ ਕੇ ਔਰੰਗਜ਼ੇਬ ਨੂੰ ਆਖੋ ਕਿ ਸਾਡੇ ਗੁਰੂ ਤੇਗ ਬਹਾਦਰ ਨੂੰ ਪਹਿਲਾਂ ਤੁਰਕ ਬਣਾ ਲਓ ਤੇ ਫੇਰ ਅਸੀਂ ਆਪਣੇ ਆਪ ਹੀ ਸ਼ਰ੍ਹਾਂ ਦੇ ਵਿੱਚ ਆ ਜਾਵਾਂਗੇ। ਸਤਿਗੁਰਾਂ ਨੂੰ ਇਹ ਕਹਿਣ ਦੀ ਕੀ ਲੋੜ ਸੀ? ਦਰਅਸਲ ਉਨ੍ਹਾਂ ਨੇ ਆਪਣੇ ਆਪ ਹੀ ਇਸ ਤਰ੍ਹਾਂ ਦਾ ਕਰਤੱਵ ਕੀਤਾ।
ਤਬ ਅਵ ਰੰਗ ਲਗੇ ਹਾ ਕਾਰਨ, ਤੋਰਾ ਕਰਤ ਸ਼ਰ੍ਹਾਂ ਕੇ ਕਾਰਨ।
ਫੇਰ ਜਦੋਂ ਸਤਿਗੁਰੂ ਜੀ ਨਾ ਪਹੁੰਚੇ ਤੇ ਫੇਰ ਔਰੰਗਜ਼ੇਬ ਨੇ ਬਹੁਤਾ ਜ਼ਿਆਦਾ ਬੁਲਾਉਣ ਦੇ ਵਾਸਤੇ ਜਿਹਦ ਨੂੰ ਧਾਰਨ ਕੀਤਾ, ਜਿਹੜਾ ਹੁਕਮ ਕਰਦਾ ਹੈ ਸ਼ਰ੍ਹਾਂ ਦੇ ਵਿੱਚ ਹਰ ਇੱਕ ਨੂੰ ਚਲਾਉਣ ਦੇ ਲਈ।
ਪ੍ਰਥਮ ਇਹ ਦੀ ਨਿਕਟ ਪਠਾਏ, ਤਿੰਨੋ ਸੰਗ ਨਹੀਂ ਗੁਰੂ ਸਿਧਾਏ।
ਦੇਖੋ ਪਹਿਲਾਂ ਐਦੀਆਂ ਨੂੰ ਭੇਜਿਆ ਸਤਿਗੁਰਾਂ ਨੂੰ ਬੁਲਾਉਣ ਦੇ ਵਾਸਤੇ, ਪਰ ਸਤਿਗੁਰਾਂ ਨੇ ਬਾਦਸ਼ਾਹ ਦੇ ਹੁਕਮ ਨੂੰ ਨਾ ਮੰਨਿਆ, ਐਦੀਆਂ ਦੇ ਕਹਿਣ ਦੇ ਉੱਤੇ ਨਾ ਗਏ।
ਸੈਫਾਬਾਦ ਥੇਰੇ ਜਾਵ ਆਏ, ਖੋਜਣ ਹਿਤ ਗਣ ਫੌਜ ਪਠਾਏ।
ਜਦੋਂ ਸੈਫਾਬਾਦ ਦੇ ਵਿੱਚ ਜਾ ਕੇ ਟਿਕੇ ਉਸ ਵੇਲੇ ਬਾਦਸ਼ਾਹ ਨੇ ਬਹੁਤੇ ਸਾਰੇ ਫੌਜੀ ਸਿਪਾਹੀਆਂ ਨੂੰ ਲੱਭਣ ਦੇ ਵਾਸਤੇ ਭੇਜਿਆ।
ਮਿਲਿਓ ਨਾ ਕੋਈ ਕਿਸ ਥਲ ਕਬੈ, ਹਵੈ ਕਰ ਤਿਆਗ ਆਪ ਗੇ ਤਬੈ।
ਪਰ ਕੋਈ ਵੀ ਸਤਿਗੁਰਾਂ ਨੂੰ ਉਸ ਵੇਲੇ ਲੱਭ ਨਹੀਂ ਸਕਿਆ, ਸਾਰੇ ਦੇ ਸਾਰੇ ਲੱਭਦੇ ਰਹੇ, ਪਰ ਆਪਣੇ ਆਪ ਹੀ ਫਿਰ ਉਥੋਂ ਅੱਗੇ ਪ੍ਰਸਥਾਨ ਕੀਤਾ।
ਜਾਏ ਆਗਰੇ ਸੂਚਣ ਹੇਤ, ਪਠੀ ਮੁੰਦਰ ਕਾ ਹੀਰਾ ਸੇਤ।
ਜਦੋਂ ਆਗਰੇ ਦੇ ਵਿੱਚ ਪਹੁੰਚੇ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਜਾਣ ਬੁੱਝ ਕੇ ਹੀ ਆਪਣੀ ਸੂਚਨਾ ਆਪਣੀ ਖਬਰ ਦੇਣ ਦੇ ਵਾਸਤੇ ਆਪਣੀ ਮੁੰਦਰੀ ਕੀਮਤੀ ਨੂੰ ਜਿਹਦੇ ਵਿੱਚ ਹੀਰਾ ਲੱਗਿਆ ਹੋਇਆ ਸੀ ਭੇਜਿਆ।
गयो आयाली दयो दुशाला सो गहलीन देख कुतवाला। एक आयाली नू कीमती मुंदरी ते कीमती दुशाला देन के सतगुरु तेग बहादुर जी ने जान बुझ के भेजा, जिस आयाली नू कोतवाल ने फड़ लिया।
सांग सिपाही लेकर गयो उप बन आए बतावत पायो।
ओ सिपाहियां नू लैके तत्क्षण ही बाग दे विच पहुंच गए।
तेहते ले संग दुर्ग उतारे इव सतगुर ते स्थान सिधारे।
उन्हां ने फिर फड़के किले दे विच कैद किया। इस तरीके दे नाल सतगुरु सच्चे पातशाह जी ने अपना कौतक विखाया।
कारागृह ते जे छोटे आए सब इत्याद प्रसंग सुनाए।
गोविंद राय जी कहिंदे ने कि कैद खाने दे विचों दिल्ली दे विचों जेड़े सतगुरां दे सिख छुट के आए ने, यह सारे दा सारा प्रसंग उन्हां ने सुनाया है। इस सारे प्रसंग तो इस तरह प्रतीत हुंदा है कि सतगुरु तेग बहादुर जी जान बुझ के ही तुरकां दी कैद दे विच गए ने।
कारण करन आप ही कीना को न हटाए सकै हित पीना।
सतगुरु जी कारण भी आपने, कारण नु करण वाले भी आपे ने। को न हटाए सकै हित पीना पाव के सतगुरु सच्चे पातशाह जी दा कोई भी प्रेमी उन्हां नु किसे काम तो मोड़ नहीं सकदा।
करो आनंदपुर की अब त्यारी सुन मातन दृगिया सुन डारी।
इस करके गोविंद राय जी सारिया नु समझाउंदे ने कि सतगुरु तेग बहादुर सच्चे पातशाह जी दी कोई भी किसे प्रकार दी चिंता ना करो। उन्हां दे भेजे हुए हुक्म नु मन्नो, आनंदपुर नु जाण दी तैयारी करो। जदों इस तरह दियां गल्लां कीतियां ते सुन के मातावां दियां अखां दे विचों अंजू डिगे।
दीर्घ स्वास लेत बहु बारी करता पुरख कहां कर कारी।
दोवां मातावां ने ठंडे होके नू भरिया ते कहिंदियां ने हे अकाल पुरख हे करता पुरख ए किस तरह दा कौतक तू कर रहे।
बिना मिले बिन भने पयाने संकट मैं कर सब गल ताने।
कहिंदियां ने के बगैर किसे नू मिलन तो बगैर किसे नू दसन तो सतगुरु तेग बहादुर सच्चे पातशाह जी चले गए। संकट मैं कर सब गलताने, सानू सारिया नू संकटां दे विच गलतान कर गए।
हम ते अब कुछ करियो न जाए सोचत चित निज दियोस बताए।
पर हुण साडे तो उन्हां दे वास्ते कुछ कीता भी जा नहीं सकदा। एक सोचा सोच सकदे हां जिन्हां सोचा नू सोच सोच के रात दिनां नू बतीत कर रहे।
थेरे ग्राम इस लखै न कोई केतक समय बतीतन होई।
माता जी गोविंद राय जी नू कहिंदे ने इस पिंड दे विच टिके होया सानू बहुते सारे लोग जानदे भी नहीं, बहुता सारा समा लंघ गया।
अब लो तुम कुछ भए ना सियाने हम क्या कहें करो जिम जाने।
माता जी कहिंदे ने कि अजे तक तुसी सियाने नहीं होए भाव के वड्डी उमरा दे नहीं होए। हम क्या कहें कहो जिम जाने असी की आखिए जिमे तुहाडा जी करदा है उवें करो।
किस बिद होत न माने उत शाहू चिंता गण जारत और माहू।
परमाता जी कहिंदे ने कि किसे भी तरीके दे नाल साडे मन दे विच उत्साह पैदा नहीं हुंदा, चिंता रूपी अग्नि दे विच साडे हिरदे बड़े सड़दे।
सुन बोले मातन के बैन गुर करना ते हमको पैन।
सुन के माता जी दियां गल्लां नू फिर गोविंद राय जी बोले ने, माता जी गुरु दी कृपा दे नाल गुरु दी दया दे नाल मैनू किसे दा कोई डर नहीं।
मोते छपियो जाए के तनाही कबलो बैठो रहो कर माही।
माता जी मेरे तो हुण घर दे विच लोके छिपिया नहीं जांदा, आखिरकार कदों तक मैं घर दे विच लुकिया बैठा रहांगा तुरकां दा डर करके।
कब लो तजय आनंदपुर थाना यहां बसन मैं को गुण जाना।
आखिरकार आनंदपुर दे विच असी क्यों नहीं जाना, भाव के जरूर आनंदपुर दे विच जाना है, क्योंकि सतगुरु तेग बहादुर जी का हुक्म ऐसा है। यहां बसन में को गुण जाना, इस तो अलावा माता जी इस लखनौर दे विच वसन का केड़ा वड्डा गुण है।
अब मेरो चित पर चित नाही, बहुर चलन पे ते आयस माही।
माता जी बड़ा चिर मैनू तुसी परचा लिया है, पर हुण तुहाडियां गल्लां दे नाल मेरा मन बिल्कुल भी नहीं परचदा, मैं इत्थे रहना नहीं चाहुंदा। दूसरे पासे पिता सतगुरु तेग बहादुर जी दा हुक्म है, उस नूं भी जरूर मनना है।
मातल सब समाज ले आयो, बैठने हां नहीं मन पायो।
माता गुजरी जी नूं गोविंद राय जी कहिंदे ने कि तुसी कहिंदे सी कि मामा किरपाल जी आनंदपुर तों वाहना नूं साजो समान नूं लै आउणगे, हुण ते मामा जी भी सारियां चीजां नूं लै के पहुंच गए ने, हुण मैं इत्थे रहना बिल्कुल भी चंगा नहीं समझदा।
इम कर मसलत हुकम बखाना, त्यारी करो प्रात प्रस्थाना।
माता नानकी जी ते माता गुजरी जी गोविंद राय जी दे बचना नूं सुन के चुप रहे, अपने आप ही फिर गोविंद राय जी ने सारिआं नूं हुक्म सुना दिता, त्यारी करो प्रात प्रस्थाना। सारी त्यारी नूं कीता जावे, सवेर होण दे नाल ही आनंदपुर नूं चलांगे।
दास ब्रिंद को कहे मदयो, सब मैं बेदत गमन तब पयो।
बहुते सारे दासां नूं हुक्म कर दिता गया, फिर सारिआं दे विच इह खबर फैल गई है कि सवेर होण दे नाल ही आनंदपुर नूं चलिया जावे।
जो जिस चाहियत सो तिस लीन, त्यारी कीन जे आयस दीन।
जो जिस नूं चाहिदा सी ओ लिया गया है, जान दी आग्या जदों सुनी ते सारिआं ने तैयारी कीती।
सब वाहन दाना तिरन चार, मर्द ते अंगन सर्व सुधार।
सारिआं घोड़िआं आदकां नूं दाना पट्ठा चारिआ गया है, ते फिर चंगे तरीके दे नाल मल मल के घोड़िआं नूं नवाया गया। कवि जी अगले अध्याय दा प्रारंभ करदे ने।
तिस निस मैं विश्राम कर, दुखत मात लख दोए। कह तीरज के बाक पुण, टिग कृपाल थिर होए।
ग्रंथाकार भाई संतोख सिंह जी लिखदे ने कि रात दे वेले जदों आराम करन लगे ते देखिया गोविंद राय जी ने कि माता नानकी जी ते माता गुजरी जी बड़े दुखी ने, फिर तीरज दे वाक कृपालू जी ने इस तरह कीते।
हत समरथ जुत पिता हमारे, चह सो रचन लगे अवारे।
समझाउण दा यतन करदे ने। गोविंद राय जी कहिंदे ने कि वड्डी समर्था वाले पिता सतगुरु तेग बहादुर जी ने ओ जो चाहण सो कर सकदे ने, उन्हां दी रची हुई कार नूं कोई देर लग नहीं सकदी।
तुर केशर जुत सब तुर कान, एक बाक ते तत्शन हन।
केंद्र ने माता जी समेत बादशाह तुरकां दे जिन्ने भी सारे दुनिया दे उत्ते तुरक ने, जेकर सतगुरु तेग बहादुर जी एक बचन करन ते सारिआं दा विनाश हो जावे।
गुर की बात कहां सो कहें, तिनके दासन दास जो हैं।
माता जी सतगुरु तेग बहादुर जी दी गल ते की करनी है, सतगुरां दे जिहड़े दास ने उन्हां दे विच ही ऐसी समर्था है कि सारा कोई ते ओ आपे कर सकदे ने।
सब सल्तन को करें विनाश, होए एक ही जान होतास।
भाव के तुरकां दी सारी सल्तनत दा, उन्हां दे सारे राज दा विनाश सतगुरां दा एक ही सिख कर सकदा है।
मती दास जिम कहियो तहां ही, सोपी बात सुनी के नाही।
माता जी मती दास जी ने जो के सतगुरां दा प्रेमी सिख है, जेड़ा बचन मती दास ने उत्थे कीता कि माता जी उस बचन नूं तुसें सुनिया के नहीं सुनिया।
सिख कारागृह ते जो आए, होते निकट तिन सकल बताए।
माता जी जेड़े कैद खाने दे विचों बाहर निकल के साडे तक पहुंचे ने उन्होंने मती दास की वार्ता नूं भी सुनाया है कि मती दास ने इस तरह के बचन किते सन। बरजियो गुरन शकत सब लेन तिसको तुरकन पुन हन देन। मती दास ने सतगुरु तेग बहादुर जी दे चरणा दे विच अर्ज कीती सी कि हे सच्चे पातशाह जेकर तुहाडा हुक्म होवे ते मैं तुरकां दा विनाश कर दिया। सतगुरु तेग बहादुर जी ने वरजिया ओदियां शक्तियां नूं भी रोकिया ते फिर जदों औरंगजेब बादशाह नूं इस तरह दा पता लगा कि इस सिख ने इस तरह दी गल कीती है ते फिर माता जी उन्हां तुरकां ने मती दास नूं शहीद कर दिता, आड़े दे नाल चीर दिता। तन को अंत आपनो जाना दोष देन हित कीन बहाना। माता जी बार बार सतगुरु तेग बहादुर जी ने ए भी वचन कीता है कि मेरे शरीर दे अंत होण दा जरा समा है वो आ गया है। दरअसल सतगुरु जी जान बुझ के ही उथे गए ने। दोष देन हित कीन बहाना, तुरकां दे मत्थे दे उत्ते अपने कतल दा दोष लाउण दे वास्ते सतगुरु तेग बहादुर जी ने माता जी एक किस्म दा बहाना बनाया।
महिमा तिन की तुम सब जानो क्यों संकट चिंता जुत ठानो।
भली प्रकार दे नाल माता जी तुसी सतगुरां दी महिमा नूं जानदे हो पर तां वी संकटां दे विच चिंता दे विच क्यों गलतान हो रहे।
प्रात होत सिख तहां पठावो आप आनंदपुर और सिधावो।
गोविंद राय जी कहिंदे ने कि सवेर होण दे नाल ही एक सिख नूं सतगुरु तेग बहादुर सच्चे पातशाह जी दे वल सुनेहा दे के भेजा जावे ते दूसरे पासे असीं सारे दे सारे आनंदपुर दे वल चले जाईए।
सुन पित के सब रीत संदेशे आन सुनावै पाखे जैसे।
असीं इक सिख नूं सतगुरां दे कोल भेजांगे ਉਹ ਪਿਤਾ ਜੀ ਦੇ ਸੰਦੇਸ਼ ਨੂੰ ਲੈ ਕੇ ਸਾਡੇ ਤੱਕ ਪਹੁੰਚੇਗਾ ਜਿਵੇਂ ਸਤਿਗੁਰਾਂ ਦਾ ਹੁਕਮ ਹੋਵੇਗਾ। ਉਸ ਤੋਂ ਬਾਅਦ ਫਿਰ ਸਤਿਗੁਰੂ ਤੇਗ ਬਹਾਦਰ ਜੀ ਦੇ ਹੁਕਮ ਦੇ ਅਨੁਸਾਰ ਹੀ ਜੋ ਅੱਗੇ ਕੀਤਾ ਜਾਵੇਗਾ ਸੋ ਹੋਵੇਗਾ। ਇਸ ਤਰੀਕੇ ਦੇ ਨਾਲ ਗੋਬਿੰਦ ਰਾਏ ਜੀ ਨੇ ਦੋਵਾਂ ਮਾਤਾਵਾਂ ਨੂੰ ਨਾਨਕੀ ਜੀ ਨੂੰ ਤੇ ਗੁਜਰੀ ਜੀ ਨੂੰ ਸਮਝਾਇਆ ਹੈ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਦੱਚ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।